ਅਧਿਆਏ ਤੀਜਾ। ਇਸ ਅਧਿਆਇ ਦੇ ਵਿੱਚ ਸੱਤ ਭੂਮਿਕਾ ਬਾਰੇ ਦੱਸਿਆ ਜਾਏਗਾ। ਦੋਹਰਾ ਭੋ ਭਗਵਾਨ ਗੁਣ ਸਾਧ ਕੇ ਮੈਂ ਜਾਣੇ ਨਿਰਤਾਰ, ਨਿਰਪੇਖ ਸੰਕਲਪ ਗਤ ਹੈ ਸੁਖ ਸਿੰਧ ਅਪਾਰ। ਭੋ ਤੋਂ ਮਤਲਬ ਹੇ ਭਗਵਾਨ, ਹੇ ਗੁਰੂ ਜੀ। ਕਹਿੰਦੇ ਮੈਂ ਮਹਾਤਮਾ ਜਿਨ੍ਹਾਂ ਦੇ ਜਿਹੜੇ ਲੱਛਣ ਆ ਉਹ ਆਪ ਜੀ ਤੋਂ ਸਰਵਣ ਕੀਤੇ ਆ ਤੇ ਜਾਣ ਕਰਕੇ ਨਿਰਧਾਰ ਮੈਨੇ ਨਿਸ਼ਚਾ ਕਰ ਕੀਤਾ ਹੈ। ਨਿਸ਼ਚੇ ਪੂਰਵਕ ਮੈਂ ਜਾਣਿਆ ਕਿ ਸਾਧੂ ਜਿਨ੍ਹਾਂ ਦੇ ਕੀ ਗੁਣ ਆ ਉਹ ਆਪ ਜੀ ਤੋਂ ਸਰਵਣ ਕੀਤੇ ਹਨ। ਔਰ ਨਿਰਪੇਖ ਦਾ ਭਾਵ ਹੁੰਦਾ ਇੱਛਾ ਤੋਂ ਰਹਿਤ, ਨਰੀਹਾ। ਕਹਿੰਦੇ ਜਿਹੜੇ ਮਹਾਤਮਾ ਹਨ ਉਹਨਾਂ ਨੇ ਸਾਰੇ ਸੰਕਲਪ ਜਿਹੜੇ ਖਤਮ ਕਰ ਦਿੱਤੇ, ਮਨ ਵਿੱਚ ਕਿਸੇ ਵਿਕਾਰ ਦੀ ਇੱਛਾ ਨਹੀਂ ਰਹਿੰਦੀ, ਕੋਈ ਬਾਸ਼ਨਾ ਨਹੀਂ ਰਹਿੰਦੀ। ਨਿਰਪੇਖ ਸੰਕਲਪਗਤ, ਇੱਛਾ ਤੋਂ ਰਹਿਤ ਹੋ ਗਏ, ਸਾਰੇ ਸੰਕਲਪ ਗਤ ਨਾਸ ਹੋ ਗਏ ਹੈ ਸੁਖ ਸਿੰਧ ਅਪਾਰ। ਅਤੇ ਫਿਰ ਜੋ ਆਤਮਕ ਗਿਆਨ ਹੈ ਜਾਂ ਆਤਮਾ ਦਾ ਆਨੰਦ ਹੈ, ਇਹਦੇ ਅਪਾਰ ਬਹੁਤ ਵੱਡੇ ਸਾਗਰ ਹੈ। ਦੋਹਰਾ ਹੋ ਕਾਮੀ ਬੈਸ ਮਤ ਚਿੱਤ ਮੋਹੇ ਨ ਆਵੈ ਬੂਝ, ਕੈਸੇ ਹਿਤ ਉਪਦੇਸ਼ ਕੀ ਪਰੇ ਗੈਰ ਨਿਜ ਸੂਝ। ਕਹਿੰਦੇ ਗੁਰੂ ਜੀ ਮੈਂ ਵਿਕਾਰਾਂ ਦੇ ਵਿੱਚ ਦਿਨ ਰਾਤ ਗਲਤਾਨ ਹਾਂ ਔਰ ਬੈ ਮੈਨੇ ਉਹ ਸੁਮਤ ਚਿੱਦਾਂ ਮਤਲਬ ਜਿਹੜੇ ਮਹਾਤਮਾ ਹਨ ਉਹ ਸ੍ਰੇਸ਼ਟ ਬੁੱਧੀ ਵਾਲੇ ਹੈ ਔਰ ਜੋ ਚਿੱਤ ਚੇਤਨ ਸਰੂਪੀ ਪਰਮੇਸ਼ਰ ਹੈ ਉਹਦੇ ਤੇ ਸ਼ਰਧਾ ਰੱਖਣ ਵਾਲੇ ਹੈ। ਕਹਿੰਦੇ ਲੇਕਿਨ ਮੈਨੂੰ ਰੂਹਾਨੀਅਨ ਦੀ ਜਿਹੜੀ ਸਮਝ ਹੈ ਬੂਝ ਮੈਨੇ ਸਮਝ ਉਹ ਕਿਵੇਂ ਆਵੇ। ਜਿਹੜੇ ਮਹਾਤਮਾ ਉਹ ਤਾਂ ਸ੍ਰੇਸ਼ਟ ਬੁੱਧੀ ਵਾਲੇ ਹੈ ਔਰ ਚੇਤਨ ਦਾ ਚਿੰਤਨ ਕਰਨ ਵਾਲੇ ਹੈ ਅਤੇ ਮੈਨੂੰ ਕਿਵੇਂ ਸਮਝ ਆਵੇ। ਅਤੇ ਕੈਸੇ ਹਿਤ ਉਪਦੇਸ਼ ਦੀ ਮੇਰੇ ਭਲੇ ਦੀ ਜਿਹੜੀ ਔਰ ਸਿਕਸ਼ਾ ਪਰੇ ਗੈਲ ਕੀ ਸੂਝ, ਗੈਲ ਨਾਮ ਹੁੰਦਾ ਰਸਤੇ ਦਾ ਅਤੇ ਜਿਹੜਾ ਰੂਹਾਨੀ ਮਾਰਗ ਦਾ ਰਸਤਾ ਇਹਦੀ ਮੈਨੂੰ ਕਿਵੇਂ ਸਮਝ ਆਵੇ, ਇਹਦੀ ਸੋਝੀ ਕਿਸ ਤਰ੍ਹਾਂ ਪ੍ਰਾਪਤ ਹੋਵੇ। ਸ੍ਰੀ ਗੁਰੂ ਵਾਚ, ਗੁਰੂ ਜੀ ਆਵਾਜ਼ ਚ ਮੈਨੇ ਕਥਨ ਕਰਦੇ ਆ। ਦੋਹਰਾ ਕਹਿਤ ਸੰਤ ਜੋ ਸਹਿਜ ਕੀ ਬਾਤ ਚੀਤ ਰੁਚ ਵੈਨ। ਸਹਿਜ ਹੁੰਦਾ ਸੁਤੇ ਸਿੱਧੇ, ਬਾਤਚੀਤ ਜਿਹੜੇ ਬਚਨ ਵਿਲਾਸ ਹੈ ਮਹਾਤਮਾ ਜਨ ਸੁਤੇ ਸਿੱਧੇ ਜੋ ਬਚਨ ਕਰਦੇ ਆ ਉਹ ਰੂਹਾਨੀਆਂ ਦੇ ਬਚਨ ਬੋਲਦੇ ਆ ਔਰ ਰੁਚ ਵੈਨ ਰੁਚੀ ਵਾਲੇ ਮਤਲਬ ਬੜੇ ਮਿੱਠੇ ਪਿਆਰੇ ਜਿਹੜੇ ਬੈਨ ਬਚਨ ਉਹ ਬੋਲਦੇ ਆ, ਜਾਂ ਤਾਂ ਘੱਟ ਬੋਲਦੇ ਆ ਜੇ ਕੋਈ ਬਚਨ ਕਰਦੇ ਆ, ਅਗਲੇ ਦੇ ਹਿੱਤ ਦਾ ਬੜੇ ਪਿਆਰ ਦਾ ਬਚਨ ਕਰਦੇ ਆ। ਤੇ ਤੇਰੇ ਤਨ ਦੁਖਾਰਨ ਵਾਇਕ ਸਭ ਸੁਖ ਦੈਨ। ਕਹਿੰਦੇ ਹੇ ਗੁਰਮੁਖਾ ਤੈਨੂੰ ਜਿਹੜੇ ਮਨ ਵਣੀ ਸਰੀਰ ਕਰਕੇ ਦੁੱਖ ਹੈ ਉਹਨਾਂ ਦੇ ਜਿਹੜੇ ਬਚਨ ਆ ਉਹਨਾਂ ਨੂੰ ਹਰਨ ਮੈਨੇ ਨਾਸ ਕਰਨ ਵਾਲੇ ਆ, ਉਹਨਾਂ ਦੇ ਬਚਨ ਦੁੱਖਾਂ ਦੀ ਨਿਵਰਤੀ ਕਰਨ ਵਾਲੇ, ਉਹਨਾਂ ਦੇ ਜਿਹੜੇ ਬਾਇਕ ਮਹਾਂਬਾਪ ਆ ਬਚਨ ਹੈ ਸਭ ਸੁੱਖ ਦੇਣ, ਸਾਰੇ ਸੁੱਖਾਂ ਨੂੰ ਦੇਣ ਵਾਲੇ ਹਨ। ਦੋਹਰਾ ਬੋਲਤ ਸਹਿਜ ਸੁਭਾਏ ਜੋ ਬਚਨ ਮਨੋਹਰ ਸੰਤ ਮਹਾਤਮਾ ਜਨ ਸੁਤੇ ਸਿੱਧ ਜਿਹੜੇ ਮਨੋਹਰ ਮਨ ਨੂੰ ਹਰਨ ਵਾਲੇ ਭਾਵ ਮਨ ਨੂੰ ਜਿੱਤਣ ਵਾਲੇ ਬਚਨ ਬੋਲਦੇ ਆ ਮਹਾਤਮਾ ਜਨ ਕਲਿਆਣਕਾਰੀ ਬਚਨ ਕਹਿੰਦੇ ਹਨ। ਸਬਦ ਭੂਮਿਕਾ ਗਿਆਨ ਕੀ ਤਿਨਹੀ ਮੈਂ ਦਰਸੰਤ ਗਿਆਨ ਅਵਸਥਾ ਦੀਆਂ ਜਿਹੜੀਆਂ ਸੱਤ ਭੂਮਿਕਾ ਆ ਅਵਸਥਾ ਆ ਉਹਨਾਂ ਦੇ ਬਚਨਾਂ ਦੇ ਵਿੱਚ ਦਰਸੰਤ ਦੇਖੀਆਂ ਜਾ ਸਕਦੀਆਂ। ਜਦੋਂ ਵਿਆਖਿਆ ਕਰਦੇ ਆ ਉਹ ਗਿਆਨ ਦੀਆਂ ਜੋ ਸੱਤ ਭੂਮਿਕਾ ਆ ਉਹਨਾਂ ਦੇ ਬਾਰੇ ਵਿਚਾਰ ਜਿਹੜੇ ਆ ਉਹ ਦੱਸਦੇ ਆ ਉਹਨਾਂ ਵਿਚਾਰਾਂ ਨੂੰ। ਗਿਆਨ ਦੀਆਂ ਸੱਤ ਭੂਮਿਕਾ ਮਹਾਂਪੁਰਖਾਂ ਨੇ ਮੰਨੀਆਂ ਉਹਨਾਂ ਸੱਤਾਂ ਭੂਮਿਕਾ ਦੁਆਰਾ ਦੋਹਰਾ ਭੋ ਭਗਵ ਦੁੱਖ ਤੱਤ ਔਰ ਕਛੂ ਸੁਹਾਏ ਸਬਦ ਭੂਮਿਕਾ ਗਿਆਨ ਕੀ ਕਹੀਏ ਮੋਹ ਸਮਝਾਏ। ਕਹਿੰਦੇ ਹੇ ਗੁਰਦੇਵ ਮੈਂ ਮਨ ਕਰਕੇ ਬਹੁਤ ਹੀ ਦੁੱਖ ਤੇ ਦੁਖੀ ਹਾਂ ਆਤਮ ਨੇ ਅਤਸੇ ਕਰਕੇ ਔਰ ਨਾ ਕਛੂ ਸੁਹਾਏ ਤੇ ਹੋਰ ਕਹਿੰਦੇ ਆਪ ਜੀ ਤੋਂ ਬਿਨਾਂ ਮੇਰਾ ਕੋਈ ਵੀ ਸੰਸਾਰ ਛੇਦਨ ਕਰਨ ਵਾਲਾ ਨਹੀਂ ਤੇ ਹੋਰ ਮੈਨੂੰ ਸੁਹਾਏ ਕੁਝ ਵੀ ਚੰਗਾ ਨਹੀਂ ਲੱਗਦਾ। ਸਬਦ ਭੂਮਿਕਾ ਗਿਆਨ ਕੀ ਆਪ ਜੀ ਨੇ ਗਿਆਨ ਦੀਆਂ ਸੱਤ ਭੂਮਿਕਾ ਦੇ ਵਚਨ ਕੀਤੇ ਆ ਕਹੀਏ ਮੋਹ ਸਮਝਾਏ ਮੈਨੂੰ ਉਹ ਸਮਝਾ ਕਰਕੇ ਦੱਸਣਾ ਕਰੋ। ਦੋਹਰਾ ਸ਼ੁਭ ਇੱਛਾ ਸੋ ਵਿਚਾਰਨਾ ਤਨੂ ਮਨ ਸਾ ਸੋ ਹੋਏ ਸਤਵਾ ਪਤ ਹਸਮ ਸਖਤ ਪਦਾਰਥ ਭਾਵਨੀ ਸੋਏ। ਗਿਆਨ ਦੀਆਂ ਸੱਤ ਭੂਮਿਕਾ ਦੱਸਦੇ ਆ ਸ਼ੇਸ਼ ਨੂੰ ਗੁਰੂ ਜੀ। ਪਹਿਲੀ ਹੈਗੀ ਹੈ ਸ਼ੁਭ ਇੱਛਾ, ਦੂਸਰੀ ਹੈਗੀ ਸੋ ਵਿਚਾਰਨਾ, ਤੀਸਰੀ ਹੈਗੀ ਤਨੂ ਮਨ ਸਾ ਸੋ ਹੋਏ। ਇਹ ਤਿੰਨ ਹੋ ਗਈਆਂ। ਸਤਵਾ ਪਤ ਚੌਥੀ ਹੋ ਗਈ, ਅਸੰਗ ਸਖਤ ਪੰਜਵੀਂ, ਪਦਾਰਥ ਭਾਵਨੀ ਛੇਵੀਂ ਸੋਏ ਹੈ। ਦੋਹਰਾ ਤੁਰਿਆ ਸਬਦ ਭੂਮਿਕਾ ਹੈ ਹੇ ਸਿੱਖ ਇਹ ਨਿਰਧਾਰ ਜੋ ਕੁਛ ਅਬ ਸੰਸੈ ਕਰੇ ਪਰਨ ਸੋ ਪ੍ਰਕਾਰ। ਤੇ ਸੱਤਵੀਂ ਹੈਗੀ ਹੈ ਤੁਰਿਆ ਗਿਆਨ ਦੀ ਅਵਸਥਾ ਨਿਰਧਾਰ ਮੈਨੇ ਇਹਨੂੰ ਨਿਸ਼ਚੇ ਕਰਕੇ ਸਮਝਣਾ ਕਰੋ। ਕਹਿੰਦੇ ਹੇ ਸ਼ੇਸ਼ ਇਹ ਗਿਆਨ ਦੀਆਂ ਜਿਹੜੀਆਂ ਸੱਤ ਅਵਸਥਾ ਹਨ ਇਹਨਾਂ ਨੂੰ ਤੂੰ ਨਿਰਧਾਰ ਨਿਸ਼ਚੇ ਕਰਕੇ ਸਮਝ ਲੈਣਾ ਕਰ। ਜੋ ਕਛ ਅਬ ਸੰਸੈ ਕਰੋ ਵਰਨੋ ਸੋ ਪ੍ਰਕਾਰ। ਕਹਿੰਦੇ ਹੁਣ ਤੂੰ ਜਿਹੜਾ ਵੀ ਕੋਈ ਸ਼ੰਕਾ ਕਰੇਗਾ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਵਰਣਨ ਕਰਕੇ ਭਾਵ ਕਥਨ ਕਰਕੇ ਤੈਨੂੰ ਦੱਸਾਂਗੇ। ਦੋਹਰਾ ਹੋ ਭਗਵਾਨ ਲਗ ਮਤ ਸੋ ਮਮ ਰਹੱਸ ਲਹਿਓ ਨ ਜਾਤ ਭਿੰਨ ਭਿੰਨ ਕਹਿਤੇ ਕਹੋ ਗਿਆਨ ਭੂਮਿਕਾ ਸਾਥ। ਕਹਿੰਦੇ ਹੈ ਗੁਰਦੇਵ ਅਸੀਂ ਕਲਯੁਗ ਜੀਵਿਆਂ, ਸਾਡੀ ਬੁੱਧੀ ਬੜੀ ਤੁੱਛ ਹੈ ਤੇ ਜਿਹੜਾ ਰਹੱਸ ਭੇਦ ਹੈ ਜਾਂ ਇਹਦਾ ਸਿਧਾਂਤ ਹੈ ਉਹ ਸਾਤੋਂ ਸਮਝਿਆ ਨਹੀਂ ਜਾਂਦਾ। ਤੁਸੀਂ ਜੁਦਾ ਜੁਦਾ ਕਰਕੇ ਇਹਨਾਂ ਨੂੰ ਕਹੋ ਕਿ ਗਿਆਨ ਦੀਆਂ ਸੱਤ ਭੂਮਿਕਾ ਕਿਹੜੀਆਂ ਕਿਹੜੀਆਂ ਹਨ। ਦੋਹਰਾ ਵਿਖਿਆ ਵਿਖਿਆ ਪਈ ਦਵੈਖਤਾ ਗੁਰ ਤੀਰਥ ਅਨਰਾਗ ਜਿੰਨੇ ਵੀ ਪੰਜ ਵਿਕਾਰ ਹੈ ਇਹ ਜਿੰਨੇ ਵਿਖੇ ਹੈ ਇਹਨਾਂ ਦੇ ਵਿੱਚ ਦਵੈਸ਼ਤਾ ਹੋ ਜਾਣੀ ਭਾਵ ਇਹਨਾਂ ਚ ਦੋਖ ਦ੍ਰਿਸ਼ਟੀ ਦੇਖ ਕੇ ਇਹਨਾਂ ਨੂੰ ਤਿਆਗ ਦੇਣਾ ਤੇ ਗੁਰੂ ਨਾਲ ਤੀਰਥਾਂ ਨਾਲ ਤੀਰਥ ਯਾਤਰਾ ਨਾਲ ਅਨੁਰਾਗ ਪ੍ਰੇਮ ਕਰਨਾ। ਤਾਂ ਤੇ ਸ਼ੁਭ ਇੱਛਾ ਕਹੀ ਕਥਾ ਸ੍ਰਵਨ ਮਨ ਲਾਗ ਇਸ ਨੂੰ ਸ਼ੁਭ ਇੱਛਾ ਕਿਹਾ ਜਾਂਦਾ ਕਥਾ ਸੁਣਨੀ ਤੇ ਕਥਾ ਦੇ ਵਿੱਚ ਮਨ ਲੱਗਣਾ, ਇਹ ਸ਼ੁਭ ਇੱਛਾ ਰੂਪੀ ਪਹਿਲੀ ਭੂਮਿਕਾ ਆ। ਦੋਹਰਾ, ਭਾਗਵਤ ਰਤਗਤ ਆਨ ਮਤ ਪ੍ਰੇਮ ਜੋਗਤ ਨਿਕਚਿਤ ਗੁਣ ਗਾਵਤ ਪੁਲਕਤ ਹਿਰਦੈ ਦਿਨ ਦਿਨ ਸਰਸ ਸੋਹਿਤ। ਫਿਰ ਭਗਵਤ ਦਾ ਮਤਲਬ ਹੈ ਭਗਵਾਨ, ਰਤੀ ਦਾ ਨਾਮ ਹੁੰਦਾ ਪ੍ਰੇਮ ਕਰਨਾ। ਕਹਿੰਦੇ ਇੱਕ ਅਕਾਲ ਪੁਰਖ ਦੇ ਨਾਲ ਪ੍ਰੀਤੀ ਦਾ ਪੈਦਾ ਹੋ ਜਾਣਾ, ਭੈੜੀ ਜਿਹੜੀ ਬੁੱਧੀ ਉਹਦਾ ਗਤ ਨਾਸ ਹੋ ਜਾਣਾ, ਔਰ ਹਰ ਰੋਜ਼ ਮਨ ਜਿਹੜਾ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਜੁੜਿਆ ਰਹਿਣਾ, ਚਿੱਤ ਦੀ ਵਿਰਤੀ ਦਾ ਨਿਰੰਕਾਰ ਨਾਲ ਜੁੜੇ ਰਹਿਣਾ। ਜੁਗਤ ਨਾਮ ਇੱਥੇ ਜੁੜਨ ਦਾ, ਔਰ ਗੁਣ ਗਾਵਤ ਪਰਮਾਤਮਾ ਦੇ ਗੁਣ ਗਾਉਂਦਿਆਂ, ਔਰ ਸਰੀਰ ਦੇ ਅੰਦਰ ਇਤਨਾ ਹੁਲਾਸ ਪੈਦਾ ਹੋਣਾ ਮਨ ਦੇ ਅੰਦਰ, ਤੇ ਸਰੀਰ ਦੀ ਜਿਹੜੀ ਫੁਲਕਾਵਲੀ ਉਹ ਖੜੀ ਹੋ ਜਾਣੀ। ਫੁਲਕ ਦਾ ਮਤਲਬ ਹੁੰਦਾ ਹਿਰਦੇ ਚ ਇੰਨਾ ਉਤਸ਼ਾਹ ਵੱਧ ਜਾਣਾ ਕਿ ਸਰੀਰ ਦੇ ਸਾਰੇ ਰੋਮ ਜਿਹੜੇ ਉਹ ਖੜੇ ਹੋ ਜਾਣ, ਇਹ ਖੁਸ਼ੀ ਦੀ ਬੜੀ ਨਿਸ਼ਾਨੀ ਹੁੰਦੀ ਹੈ। ਇਹਨੂੰ ਪੁਲਕਤ ਕਹਿੰਦੇ ਆ, ਪੁਲਕਾਵਲੀ ਆ ਜਾਣੀ, ਭਾਵ ਰੋਮਾਂ ਦਾ ਖੜ ਜਾਣਾ। ਦਿਨ ਦਿਨ ਸਰ ਸੋਚਿਤ, ਅਤੇ ਹਰ ਰੋਜ਼, ਤੇ ਸਰ ਸਮੇਂ ਨੇ ਬਹੁਤ ਜ਼ਿਆਦਾ, ਸੋ ਵਿਸ਼ੇਸ਼ ਕਰਕੇ ਵਾਹਿਗੁਰੂ ਦਾ ਹਿੱਤ ਜਿਹੜਾ ਪਿਆਰ ਆ ਇਹ ਪ੍ਰਗਟ ਹੋ ਜਾਣਾ, ਦਿਨੋ ਦਿਨ ਪ੍ਰੇਮ ਦਾ ਬਹੁਤ ਵੱਧ ਜਾਣਾ। ਦੋਹਰਾ, ਦੂਜੀ ਕਹੀ ਵਿਚਾਰਨਾ ਉਪਜੋ ਤਤ ਗਿਆਨ ਏਕਾਂਤ ਹੋਵੇ ਸੋਧਨ ਲੱਗਿਓ ਕੋ ਅਹੰ ਕੋ ਸੰਸਾਰ। ਦੂਜੀ ਜਿਹੜੀ ਭੂਮਿਕਾ ਆ ਉਹਦੇ ਚ ਇਹ ਹੈ, ਉਪਜੋ ਤਤ ਵਿਚਾਰ, ਦੂਜੀ ਕਹੀ ਵਿਚਾਰਨਾ, ਦੂਜੀ ਜਿਹੜੀ ਹੈ ਸੋ ਵਿਚਾਰਨਾ, ਇਹਦੇ ਵਿੱਚ ਤਤ ਵਸਤੂ ਆਤਮਾ ਦਾ ਜਿਹੜਾ ਵਿਚਾਰ ਆ, ਸਤ ਸਤ ਦਾ ਨਿਰਣਾ, ਸਤ ਨੂੰ ਤਿਆਗਣਾ, ਸਤ ਨੂੰ ਗ੍ਰਹਿਣ ਕਰਨਾ, ਇਹ ਵਿਚਾਰ ਪ੍ਰਗਟ ਹੋ ਜਾਂਦਾ ਹੈ। ਤੇ ਫਿਰ ਇਕਾਂਤ, ਇਕਾਂਤ ਹੋਵੇ ਇਕਾਂਤ ਵਿੱਚ ਬੈਠ ਕੇ ਸੋਧਣ ਲੱਗਿਓ, ਇਕਾਂਤ ਚ ਬੈਠ ਕੇ ਫਿਰ ਇਸ ਗੱਲ ਦੀ ਵਿਚਾਰ ਕਰਨ ਲੱਗ ਜਾਏ, ਮੈਂ ਕੌਣ ਆ ਤੇ ਸੰਸਾਰ ਕੀ ਹੈ, ਕੋ ਅਹੰ ਮੈਂ ਕੌਣ ਹਾਂ ਤੇ ਸੰਸਾਰ ਕੀ ਹੈ। ਦੋਹਰਾ, ਤਨੂ ਮਨ ਸਾ ਸੋ ਤੀਸਰੀ ਮਨ ਕੋ ਪ੍ਰਤਿਆਹਾਰ ਥਿਰ ਹੋਵੇ ਸੋ ਦਿਸ ਰੂਪ ਕੀ ਰਾਖੈ ਨਿਤ ਸੰਭਾਰ। ਤਨੂ ਮਨ ਸਾ ਦਾ ਆਖਰੀ ਅਰਥ ਹੈ ਕਿ ਮਨ ਦੀਆਂ ਜਿੰਨੀਆਂ ਵੀ ਬਿਰਤੀਆਂ ਬੜੀਆਂ ਸੂਖਮ ਹੋ ਜਾਣੀਆਂ, ਇਹ ਤੀਜੀ ਹੈ। ਉਹ ਮਨ ਦਾ ਪ੍ਰਤਿਆਹਾਰ ਮੈਨੇ ਹਾਂਜੀ ਬਕਾਰਾਂ ਵੱਲੋਂ ਰੋਕ ਲੈਣਾ ਤੇ ਸੁੱਧ ਸਰੂਪ ਦੇ ਵਿੱਚ ਥਿਰ ਹੋ ਜਾਣਾ, ਟਿਕ ਜਾਣਾ, ਆਪਣੇ ਆਪ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ, ਕਿਸੇ ਵੀ ਵਿਕਾਰ ਨੂੰ ਪਾ ਕੇ ਗਿਰਾਵਟ ਵੱਲ ਨਹੀਂ ਜਾਣਾ। ਦੋਹਰਾ, ਚਤੁਰਥ ਸਤਿਬਾ ਪਤ ਜਹਿ ਅਨੁਭਵ ਉਦੈ ਅਪੰਗ ਆਤਮ ਜਗ ਦਰਸਿਓ ਭਲੇ ਜਿਉ ਮਧ ਸਿੱਧ ਤਰੰਗ। ਚੌਥੀ ਭੂਮਿਕਾ ਇਹ ਹੈ ਕਿ ਯਥਾਰਥ ਗਿਆਨ ਦਾ ਪ੍ਰਗਟ ਹੋ ਜਾਣਾ। ਜੈ ਅਨੁਭਵ ਉਹਦਾ ਅਭੰਗ, ਇਹ ਜਿਹੜਾ ਅਨੁਭਵ ਗਿਆਨ ਹੈ ਉਹਦੇ ਹੋ ਜਾਣਾ, ਪ੍ਰਗਟ ਹੋ ਜਾਣਾ, ਅਭੰਗ ਮੈਨੇ ਨਾਸ ਤੋਂ ਰਹਿਤ, ਇਹ ਚੌਥੀ ਸਤਵਾ ਪਤ ਜਿਹੜੀ ਭੂਮਿਕਾ ਹੈ, ਸਤ ਦਾ ਆਪਤ ਯਥਾਰਥ ਗਿਆਨ ਜਿਹੜਾ ਉਹ ਪ੍ਰਾਪਤ ਹੋ ਜਾਣਾ, ਇਹ ਚੌਥੀ ਭੂਮਿਕਾ ਕਹੀ ਹੈ। ਆਤਮ ਜਗ ਦਰਸਿਓ ਭਲੇ, ਆਤਮਾ ਨੂੰ ਤੇ ਸੰਸਾਰ ਨੂੰ ਦੇਖ ਰਿਹਾ, ਇਹ ਸੰਸਾਰ ਨੂੰ ਦੇਖ ਰਿਹਾ ਕਿ ਸਾਰਾ ਆਤਮ ਪਸਾਰਾ ਹੀ ਹੈ। ਹਰੀ ਪ੍ਰਕਾਰ ਦੇਖ ਰਿਹਾ ਕਿ ਸਾਰਿਆਂ ਚ ਇੱਕੋ ਆਤਮਾ ਚੇਤਨ ਸੱਤਾ ਕੰਮ ਕਰ ਰਹੀ ਹੈ, ਜਿਉਂ ਮਧ ਸਿੱਧ ਤਰੰਗ, ਜਿਵੇਂ ਸਿੰਧ ਸਮੁੰਦਰ ਦੀਆਂ ਤਰੰਗ ਜਿਹੜੀਆਂ ਲਹਿਰਾਂ ਸਮੁੰਦਰ ਦੇ ਮੱਧ ਵਿੱਚ ਜਿਹੜੀਆਂ ਉਹ ਸਮੁੰਦਰ ਤੋਂ ਵੱਖਰੀਆਂ ਨੇ, ਇਸੇ ਤਰ੍ਹਾਂ ਜਿੰਨਾ ਵੀ ਸੰਸਾਰ ਆ ਇਹ ਸਾਰਾ ਬ੍ਰਹਮ ਰੂਪ ਹੀ ਹੈ, ਆਤਮਾ ਸਰੂਪ ਹੀ ਹੈ, ਆਪਣਾ ਆਪ ਹੀ ਹੈ, ਇਸ ਤੋਂ ਕੋਈ ਭਿੰਨ ਨਹੀਂ। ਦੋਹਰਾ ਛੂਟਿਓ ਤਨ ਬਿਮਾਨ ਜਦ ਨਿਸ਼ਚੈ ਕਿ ਉਹ ਸਰੂਪ ਅਸੰਸਕਤ ਜਹ ਭੂਮਿਕਾ ਪੰਚਮ ਮਹਾ ਅਨੂਪ। ਫਿਰ ਅੱਗੇ ਪੰਡਤਾ ਨਾਥ ਜੀ ਸਮਝਾ ਰਹੇ ਹੈ ਦੋਹਰਾ। ਛੁੱਟਿਓ ਤਨ ਬਿਮਾਨ ਜਦ ਨਿਸ਼ਚੈ ਕਿ ਉਹ ਸਰੂਪ, ਜਦੋਂ ਕਹਿੰਦੇ ਕਿ ਇਸ ਨੂੰ ਜਿਹੜਾ ਹੰਕਾਰ ਸੀ ਤਨ ਦੀ ਸੁੰਦਰਤਾ ਦਾ, ਮਾਇਆ ਪਦਾਰਥਾਂ ਦਾ, ਬੁੱਧੀ ਦੇ ਹੰਕਾਰ ਸੀ, ਇਹਨਾਂ ਤੋਂ ਜਦੋਂ ਛੁਟਕਾਰਾ ਮਿਲ ਗਿਆ ਤੇ ਆਪਣੇ ਸਵੈਮ ਸਰੂਪ ਆਤਮਾ ਨੂੰ ਨਿਸ਼ਚੇ ਕਰ ਲਿਆ ਔਰ ਆਪਣੇ ਆਪ ਨੂੰ ਆਤਮਾ ਰੂਪ ਕਰਕੇ ਸਾਰਿਆਂ ਚ ਸਾਖੀ ਤੇ ਵਿਆਪਕ ਮੰਨ ਲਿਆ। ਅਸੰਸਕਤ ਜੇ ਭੂਮਿਕਾ, ਅਸੰਸਕਤ ਜਿੰਨੀ ਵੀ ਸੰਸਾਰ ਦੀ ਅਸਕਤੀ ਪਕੜਿਆ ਉਹ ਨਿਵਰਤ ਹੋ ਗਈ ਤੇ ਇੱਕ ਚੇਤਨ ਰੂਪ ਪਰਮਾਤਮਾ ਨੂੰ ਜਰੇ ਜਰੇ ਚ ਵਿਆਪਕ ਸਰੂਪ ਕਰਕੇ ਦੇਖ ਲਿਆ। ਇਹ ਅਸੰਸਕਤ ਭੂਮਿਕਾ ਆ ਪੰਚਮ ਮਹਾ ਨੂੰ, ਕਿ ਪੰਜਵੀਂ ਮਹਾ ਬਹੁਤ ਹੀ ਅਨੂਪ ਹੈ, ਜਿਹਦੀ ਕੋਈ ਉਪਮਾ, ਜਿਹਦੇ ਬਰਾਬਰ ਕੋਈ ਉਪਮੇਯ ਨਹੀਂ ਉਪਮਾ ਕਰਕੇ ਦੱਸ ਸਕੀਏ, ਇਹ ਪੰਜਵੀਂ ਭੂਮਿਕਾ ਆ। ਦੋਹਰਾ ਕਹੇ ਪਦਾਰਥ ਬਿਦ ਲੋ ਸਭ ਕੋ ਹੋਏ ਅਭਾਵ, ਜੈ ਪਦਾਰਥ ਭਾਵਨੀ ਖਸਟੀ ਭੂਮ ਲਖਾਵ। ਤੇ ਜਿਹੜੀ ਫਿਰ ਛੇਵੀਂ ਹੈ ਕਹੇ ਪਦਾਰਥ ਬਿਦ ਲੋ, ਬ੍ਰਹਮ ਲੋਕ ਤੱਕ ਜਿੰਨੇ ਵੀ ਪਦਾਰਥ ਕਹੇ ਹੈ ਮਨ ਵਿੱਚੋਂ ਸਾਰਿਆਂ ਦਾ ਇਹ ਅਭਾਵ ਹੋ ਜਾਣਾ, ਉਹਨਾਂ ਦਾ ਮੋਹ ਨਾਸ ਹੋ ਜਾਣਾ ਪਦਾਰਥਾਂ ਦਾ, ਇਸ ਨੂੰ ਪਦਾਰਥ ਅਭਾਵ ਨਹੀਂ ਪਦਾਰਥਾਂ ਦਾ ਅਭਾਵ ਹੋ ਜਾਣਾ ਇਹ ਭੂਮਿਕਾ ਕਹਿੰਦੇ। ਖਸਟੀ ਭੂਮ ਲਖਾਵੀ ਨੂੰ ਛੇਵੀਂ ਭੂਮਿਕਾ ਲਖਾਵ ਮੈਨੇ ਜਾਣ ਲਵੋ, ਖਸਟੀ ਮੈਨੇ ਛੇਵੀਂ ਤੇ ਪਦਾਰਥ ਭਾਵਨੀ ਪਰਮਾਤਮਾ ਤੋਂ ਬਿਨਾਂ ਹੋਰ ਜਿੰਨੇ ਵੀ ਪਦਾਰਥਾਂ ਦਾ ਮੋਹ ਆ ਉਹ ਖਤਮ ਹੋ ਜਾਣਾ, ਸਤ ਸਰੂਪੀ ਆਤਮਾ ਨੂੰ ਨਿਸ਼ਚੇ ਕਰਕੇ ਜਾਣਨਾ। ਦੋਹਰਾ ਭਾਵਾ ਭਾਵਨਾ ਤਾਂ ਕਾ ਸਬਤਮ ਤੁਰਿਆ ਮਾਹੀ, ਮੈਂ ਤੂੰ ਤਾਂ ਨਾ ਸੰਭਵੈ ਕਹਿ ਆਹੇ ਕਹਿ ਨਾਹੀ। ਭਾਵ ਤੇ ਅਭਾਵ ਔਰ ਜਿੱਥੇ ਸੱਤਵੀਂ ਭੂਮਿਕਾ ਹੈ ਇਹਨੂੰ ਤੁਰਿਆ ਕਹਿੰਦੇ ਆ, ਨਾ ਉੱਥੇ ਕਿਸੇ ਚੀਜ਼ ਦਾ ਉਤਪੰਨ ਹੋਣਾ ਤੇ ਨਾ ਨਾਸ ਹੋਣਾ, ਇਹ ਦੋਨੋਂ ਭਾਵ ਜਿਹੜੇ ਖਤਮ ਹੋ ਜਾਂਦੇ। ਭਾਵ ਤੋਂ ਮਤਲਬ ਪੈਦਾ ਹੋਣਾ, ਭਾਵ ਤੋਂ ਮਤਲਬ ਨਾਸ ਹੋਣਾ, ਇਹ ਦੋਨੋਂ ਨਹੀਂ ਰਹਿੰਦੇ, ਕੱਚ ਥੋੜਾ ਮਾਤਰ ਵੀ। ਇਹਨੂੰ ਸਪਤਮ ਸੱਤਵੀਂ ਤੁਰਿਆ ਮਾ, ਜਦੋਂ ਤੁਰਿਆ ਅਵਸਥਾ ਗਿਆਨ ਅਵਸਥਾ ਆ ਜਾਂਦੀ ਹੈ ਫਿਰ ਭਾਵ ਅਭਾਵ ਸਾਰਾ ਖਤਮ ਹੋ ਜਾਂਦਾ, ਚੰਗੇ ਮੰਦੇ ਸਾਰੇ ਜਿਹੜੇ ਫੁਰਨੇ ਉਹ ਵੀ ਮਿਟ ਜਾਂਦੇ ਆ ਔਰ ਉੱਥੇ ਉਤਪਤ ਹੋਣਾ ਜਾਂ ਨਾਸ ਹੋਣਾ ਇਹ ਵੀ ਅਵਸਥਾ ਨਹੀਂ ਰਹਿੰਦੀ, ਇੱਕ ਰਸ ਚੇਤਨੀ ਹਰ ਪਾਸੇ ਨਜ਼ਰ ਆਉਂਦਾ। ਮੈਂ ਤੂੰ ਤਾਂ ਨਾ ਸਾਂਭੇ, ਨਾ ਉੱਥੇ ਮੈਂ ਪੁਣਾ, ਨਾ ਤੂੰ ਪੁਣਾ, ਦੋਨੋਂ ਹੀ ਸੰਭਵ ਨਹੀਂ, ਇਹ ਦੋਨੋਂ ਜਿਹੜੇ ਹੈ ਇਹ ਪੈਦਾ ਨਹੀਂ ਹੁੰਦੇ। ਕਹਿ ਆਹੇ ਕਹਿ ਨਾਹੀ ਔਰ ਕਹਿ ਆਹੇ ਕਹਿ ਨਾਹੀ, ਫਿਰ ਨਾ ਮੈਂ ਵਾਲਾ ਪਾਵਿਆ, ਨਾ ਤੂੰ ਵਾਲਾ ਪਾਵਿਆ, ਨਾ ਉੱਥੇ ਕੋਈ ਫੁਰਨਾ ਹੁੰਦਾ ਤੇ ਨਾ ਉੱਥੇ ਕੋਈ ਪੈਦਾਇਸ਼ ਹੁੰਦੀ ਹੈ, ਨਾ ਪੈਦਾਇਸ਼ ਖਤਮ ਹੁੰਦੀ ਹੈ, ਲੇਕਿਨ ਬਸ ਉੱਥੇ ਫਿਰ ਇੱਕੋ ਇੱਕ ਚੇਤਨਾ ਵਾਲਾ ਹੀ ਭਾਵ ਆ। ਕਹਿਆ ਹੈ ਕੋਈ ਹੈ ਕਹਿ ਨਾ ਹੈ ਕੋਈ ਨਹੀਂ ਹੈ, ਇਹ ਦੋਨੋਂ ਭਾਵ ਜਿਹੜੇ ਹੋਣਾ ਤੇ ਨਾ ਹੋਣਾ ਖਤਮ ਹੋ ਜਾਂਦੇ ਆ। ਦੋਹਰਾ ਪ੍ਰਗਟ ਕਰੀ ਗੁਰਦੇਵ ਸਬਦ ਭੂਮਿਕਾ ਗਿਆਨ ਕੀ, ਨਾਥ ਕਹਿ ਨਿਜ ਭੇਵ ਚਿਤ ਦੈ ਕਰੈ ਵਿਚਾਰ ਜੋ। ਹੇ ਗੁਰੂ ਦੇਵ, ਗੁਰੂ ਜੋ ਦੇਵ ਪ੍ਰਕਾਸ਼ ਰੂਪ ਹੈ, ਉਹਨਾਂ ਨੇ ਕਿਰਪਾ ਕਰਕੇ ਇਹ ਜਿਹੜੀਆਂ ਸਪਤ ਭੂਮਿਕਾ ਗਿਆਨ ਦੀਆਂ ਸੱਤ ਭੂਮਿਕਾ, ਇਹਨਾਂ ਨੂੰ ਸੰਖੇਪ ਵਿੱਚ ਪ੍ਰਗਟ ਕਰਕੇ ਦੱਸਿਆ ਕਿ ਆਹ ਸੱਤ ਅਵਸਥਾ ਹੈਗੀਆਂ, ਗਿਆਨ ਦੀਆਂ ਸੱਤ ਸੀੜੀਆਂ, ਕਿ ਇਹਨਾਂ ਦੁਆਰਾ ਹੀ ਇਨਸਾਨ ਇਸ ਮਜ਼ਲ ਦੇ ਉੱਤੇ ਆਤਮਾ ਪਦ ਤੇ ਪਹੁੰਚਦਾ। ਪਹਿਲਾਂ ਸ਼ੁਭ ਇੱਛਾ ਦਾ ਹੋਣਾ ਜ਼ਰੂਰੀ ਹੈ, ਫਿਰ ਸ੍ਰੇਸ਼ਟ ਵਿਚਾਰ ਹੋਣੇ ਜ਼ਰੂਰੀ ਹੈ, ਫਿਰ ਬਿਰਤੀਆਂ ਦਾ ਸੂਖਸ਼ਮ ਹੋਣਾ, ਮਨ ਦਾ ਵਿਕਾਰਾਂ ਵੱਲੋਂ ਰੁਕ ਜਾਣਾ, ਫਿਰ ਯਥਾਰਥ ਤੱਤ ਦੀ ਪ੍ਰਾਪਤੀ ਦਾ ਵਿਚਾਰ ਪੈਦਾ ਹੋਣਾ ਔਰ ਯਥਾਰਥ ਬਖਤਾ ਹੋਣਾ ਔਰ ਅਨੁਭਵ ਪੈਦਾ ਹੋਣਾ, ਫਿਰ ਇਸੇ ਤਰ੍ਹਾਂ ਅਵਮਾਨ ਦੀ ਨਿਵਿਰਤੀ ਹੋਣੀ, ਪਦਾਰਥਾਂ ਵੱਲੋਂ ਮੋਹ ਮਮਤਾ ਟੁੱਟ ਜਾਣੀ ਔਰ ਸਰੀਰ ਦੀ ਜਿਹੜੀ ਅਸਕਤੀ ਹੈ, ਸਰੀਰ ਦੀ ਦੇਹ ਅਧਿਆਸ ਹੈ, ਇਹ ਖਤਮ ਹੋ ਜਾਣਾ, ਹੰਕਾਰ ਦੀ ਨਿਵਿਰਤੀ ਹੋ ਜਾਣੀ, ਤੇ ਇਸੇ ਤਰ੍ਹਾਂ ਫਿਰ ਪਦਾਰਥ ਜਿਹੜੇ ਹੈ ਇਹਨਾਂ ਦਾ ਭਾਵ ਹੋਣਾ, ਭਾਵੇਂ ਇਸ ਲੋਕ ਦੇ ਹੈ, ਇੰਦਰ ਲੋਕ ਦੇ ਹੈ, ਬ੍ਰਹਮ ਸ਼ਿਵ ਲੋਕ ਦੇ ਹੈ, ਤੇ ਉੱਪਰਲੇ ਲੋਕਾਂ ਦੇ ਪਦਾਰਥਾਂ ਵੱਲੋਂ ਵੀ ਰੁਚੀ ਟੁੱਟ ਜਾਣੀ। ਸੱਤਵੀਂ ਤਾਂ ਫਿਰ ਭਾਵ ਅਭਾਵ ਤੋਂ ਰਹਿਤ ਜਿਹੜਾ ਹੋਣਾ, ਤੂੰ ਮੈਂ ਵਾਲਾ ਭਾਵ ਵੀ ਖਤਮ ਹੋ ਜਾਣਾ, ਇਹ ਤੁਰਿਆ ਸੱਤਵੀਂ ਆਖਰੀ ਭੂਮਿਕਾ ਕਿ ਤੁਸੀਂ ਪ੍ਰਗਟ ਕਰਕੇ ਦੱਸੀਆਂ। ਨਾਸ ਲਹਿ ਨਿਜ ਭੇਵ ਚਿਤ ਦਾ ਕਰੇ ਵਿਚਾਰ ਜੋ। ਪੰਡਿਤ ਨਾਥ ਜੀ ਕਹਿੰਦੇ ਹੈ, ਕਹਿੰਦੇ ਉਹ ਲਹਿ ਨਿਜ ਭੇਵ ਆਪਣੇ ਆਤਮਾ ਸਰੂਪ ਦੇ ਭੇਦ ਨੂੰ ਜਾਣ ਲੈਂਦਾ, ਜਿਹੜਾ ਮਨ ਦੇ ਕੇ ਵਿਚਾਰ ਕਰਦਾ ਹੈ। ਇਥ ਸ੍ਰੀ ਵਿਚਾਰ ਵਾਲਾ ਗਿਆਨ ਭੂਮਿਕਾ ਤ੍ਰਿਤੀਓ ਵਿਸ਼ਰਾਮ। ਇਹ ਗਿਆਨ ਦੀਆਂ ਸੱਤੇ ਭੂਮਿਕਾ ਬਾਰੇ ਇਹ ਤੀਜਾ ਜਿਹੜਾ ਅਧਿਆਸ ਸੀ ਇਹ ਸੰਪੂਰਨ ਹੋਇਆ। ਸੱਤ ਭੂਮਿਕਾ ਜਿਹੜੀਆਂ ਇਹ ਵਿਦਾਂਤ ਵਾਲੇ ਮੰਨਦੇ ਆ, ਸ਼ੁਭ ਇੱਛਾ ਕਿ ਬੜੀ ਪਵਿੱਤਰ ਇੱਛਾ ਪੈਦਾ ਹੋਣੀ, ਇਹ ਮੈਂ ਸੰਸਾਰ ਦੇ ਬੰਧਨ ਤੋਂ ਮੁਕਤੀ ਪ੍ਰਾਪਤ ਕਰ ਲਵਾਂ। ਦੂਜੀ ਵਿਚਾਰਨਾ ਜਿਹੜੀ ਹੈ ਇਹ ਜੀਵ ਬ੍ਰਹਮ ਦੀ ਏਕਤਾ ਬਾਰੇ ਵਿਚਾਰ ਪ੍ਰਾਪਤ ਕਰਨੀ ਕਿ ਮੈਂ ਦੇਹ ਹਾਂ ਜਾਂ ਸ਼ੁੱਧ ਸਰੂਪ ਆਤਮਾ, ਇਹ ਵਿਚਾਰ ਕਰਨੀ ਕਿ ਜੀਵ ਜਿਹੜਾ ਹੈ ਪਰਮੇਸ਼ਰ ਨਾਲ ਭੇਦ ਹੋ ਸਕਦਾ ਕਿ ਨਹੀਂ, ਇਹ ਵਿਚਾਰ ਪ੍ਰਾਪਤ ਕਰਨਾ। ਤੀਜੀ ਫਿਰ ਤਨੂ ਮਨਸਾ, ਜਿੰਨੀਆਂ ਵੀ ਮਨ ਦੇ ਅੰਦਰ ਸੰਕਲਪ ਵਿਕਲਪ ਵਾਲੀਆਂ ਬਿਰਤੀਆਂ, ਇਹਨਾਂ ਨੂੰ ਪਹਿਲਾਂ ਆਪਣੇ ਸੂਖਸ਼ਮ ਕਰਨਾ, ਫਿਰ ਹੌਲੀ ਹੌਲੀ ਖਤਮ ਹੋ ਜਾਣੀ ਹੈ। ਤੇ ਜਦੋਂ ਸੰਕਲਪ ਸਾਰੇ ਖਤਮ ਹੋ ਜਾਂਦੇ ਹੈ, ਮਨ ਇਕਾਗਰ ਹੋ ਜਾਂਦਾ, ਹਿਰਦੇ ਦੀ ਸ਼ੁੱਧੀ ਹੁੰਦੀ ਹੈ, ਫਿਰ ਸਤ ਬਾਬਤ, ਫਿਰ ਬੁੱਧੀ ਦੇ ਅੰਦਰ ਨਿਰਮਲ ਗਿਆਨ ਜਿਹੜਾ ਉਹ ਪ੍ਰਾਪਤ ਹੋ ਜਾਂਦਾ। ਫਿਰ ਪੰਜਵੀਂ ਹੈ ਕਿ ਜਦੋਂ ਫਿਰ ਐਸਾ ਗਿਆਨ ਇਕਾਗਰਤਾ ਤੋਂ ਮਿਲਦਾ ਤੇ ਰਿਧੀਆਂ ਸਿੱਧੀਆਂ ਕਈ ਕਰਾਮਾਤਾਂ ਵੀ ਫਿਰ ਪ੍ਰਗਟ ਹੁੰਦੀਆਂ, ਇਹਨਾਂ ਦੀ ਵੀ ਦੇਹਾਦਾਸ ਵੀ ਟੁੱਟ ਜਾਣਾ, ਇਹਨਾਂ ਸ਼ਕਤੀਆਂ ਵੱਲੋਂ ਵੀ ਮਨ ਅਪਰਾਮ ਕਰ ਲੈਣਾ, ਇਹਨਾਂ ਦੇ ਵਿੱਚ ਫਸਣਾ ਨਹੀਂ। ਛੇਵਾਂ ਫਿਰ ਪਦਾਰਥ ਭਾਵ ਨਹੀਂ ਹੈ ਤੇ ਪਰਮੇਸ਼ਰ ਤੋਂ ਸਵਾ ਹੋਰ ਜਿੰਨੇ ਵੀ ਤਿੰਨਾਂ ਲੋਕਾਂ ਦੇ ਪਦਾਰਥ ਹੈ ਉਹਨਾਂ ਦਾ ਮਨ ਚੋਂ ਜਿਹੜਾ ਫੁਰਨਾ ਆ ਉਹ ਖਤਮ ਹੋ ਜਾਣਾ। ਫਿਰ ਸੱਤਵੀਂ ਤੇ ਤੁਰਿਆ, ਇਹਦੇ ਚ ਫਿਰ ਜਿਹੜਾ ਚੌਥੀ ਪਦਵੀ ਹੈ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇੱਥੇ ਆ ਕੇ ਤਾਂ ਫਿਰ ਔਰ ਜੀਵਨ ਮੁਕਤ ਵਧੇ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਫਿਰ ਪਰਮੇਸ਼ਰ ਦਾ ਅਤੇ ਉਸ ਜੀਵ ਦਾ ਆਪਸ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਹ ਤਾਂ ਹਰ ਹਰ ਜਨ ਦੂਜੇ ਖੈ ਬਿਬ ਵਿਚਾਰ ਕਛ ਨਾਹੀਂ ਜਲ ਤੇ ਉਪਜਿਤ ਰੰਗ ਜੋ ਜਲ ਹੀ ਵਿਖੇ ਸਮਾਹੇ। ਐਸੀ ਅਵਸਥਾ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ। ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਇਹ ਬਚਨ ਜਿਹੜੇ ਗ੍ਰੰਥਾਂ ਚ ਦੱਸੇ ਆ ਇਹਨਾਂ ਨਾਲ ਪ੍ਰੇਰਣਾ ਮਿਲਦੀ ਹੈ, ਸਮਾਨ ਗਿਆਨ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਸਫ਼ਰ ਕਰਦੇ ਹਾਂ ਨਕਸ਼ਾ ਦੇਖਣ ਨੂੰ ਪਤਾ ਲੱਗ ਜਾਂਦਾ ਕਿੱਥੇ ਕਿੱਥੇ ਰੁਕਣਾ ਕਿੱਥੋਂ ਕਿੱਥੋਂ ਜਾਣਾ। ਤੇ ਗ੍ਰੰਥ ਜਿਹੜੇ ਹੈ ਇਹ ਵਿਚਾਰਕ ਨਕਸ਼ੇ ਦੀ ਨਿਆਈ ਹੈ, ਪਰ ਜਿੰਨਾ ਚਿਰ ਪ੍ਰੈਕਟੀਕਲੀ ਕਮਾਈ ਨਹੀਂ ਕਰਦੇ ਉਤਨੀ ਦੇਰ ਯਥਾਰਥ ਜਿਹੜਾ ਆਤਮਾ ਦਾ ਬੋਧ ਪ੍ਰਾਪਤ ਨਹੀਂ ਹੁੰਦਾ। ਨਕਸ਼ੇ ਨਾਲ ਪਤਾ ਲੱਗ ਜਾ ਕਿਹੜਾ ਕਿਹੜਾ ਦੇਸ਼ ਕਿੱਥੇ ਹੈ, ਪਰ ਉਸ ਦੇਸ਼ ਦੀਆਂ ਜੋ ਵੀ ਸਮੱਗਰੀਆਂ ਹੈ ਉੱਥੇ ਜਾ ਕੇ ਦੇਖ ਸਕਦੇ ਹਾਂ। ਇਸ ਤਰ੍ਹਾਂ ਇਹ ਪਰਮੇਸ਼ਰ ਦੇ ਰਸਤੇ ਤੇ ਤੁਰਨ ਵਾਸਤੇ ਸੱਤ ਸੀੜੀਆਂ ਬਣਾਈਆਂ ਕਿ ਇਹਨਾਂ ਪੌੜੀਆਂ ਰਾਹੀਂ ਆਪਾਂ ਉਸ ਮੰਜ਼ਿਲ ਦੇ ਉੱਪਰ ਪਹੁੰਚ ਸਕਦੇ ਹਾਂ ਜਦੋਂ ਤਿੰਨਾਂ ਦੇਹਾਂ ਦਾ ਅਧਿਆਸ ਵੀ ਟੁੱਟ ਜਾਏ ਔਰ ਫਿਰ ਤਿੰਨਾਂ ਗੁਣਾਂ ਚੋਂ ਤੇ ਮਾਇਆ ਤੋਂ ਔਰ ਸਾਰੇ ਪਦਾਰਥਾਂ ਤੋਂ ਬਿਰਤੀ ਜਿਹੜੀ ਹੈ ਉਹ ਸੰਕੋਚ ਕੇ ਇੱਕ ਚੇਤਨ ਨਾਲ ਜੁੜੀ ਜਾਏ, ਫਿਰ ਇਹ ਜਿਹੜੀ ਤੁਰਿਆ ਅਵਸਥਾ ਜਾਗਰਤ ਸੁਪਨ ਸੁਖੋਪਤ ਤੁਰਿਆ ਆਤਮ ਭੂਪਤ ਕੀ ਜੇ ਪੁਰਿਆ, ਇਹ ਆਤਮਾ ਰੂਪੀ ਭੂਪਤ ਜੋ ਰਾਜਾ ਉਹਦੀ ਰਹਿਣ ਦੀ ਪੁਰੀ ਹੈ। ਤੇ ਫਿਰ ਇਹ ਜਿਹੜੀ ਦਸਮ ਦੁਆਰ ਦੀ ਅਵਸਥਾ ਛੇ ਚੱਕਰਾਂ ਤੋਂ ਬਿਰਤੀ ਉੱਪਰ ਉਠਾ ਕੇ ਸੱਤਵਾਂ ਜੋ ਸਹਸਰਾਰ ਚੱਕਰ ਹੈ ਤੇ ਕੁੰਡਲਨੀ ਦੇ ਉਜਾਗਰ ਹੋਣ ਨਾਲ ਬਿਰਤੀ ਫਿਰ ਉੱਥੇ ਪਹੁੰਚਦੀ ਹੈ। ਇਹ ਸਾਰੀਆਂ ਚੀਜ਼ਾਂ ਅਭਿਆਸ ਦੁਆਰਾ ਆ ਕਿ ਬਾਕੀ ਗ੍ਰੰਥਾਂ ਨੂੰ ਪੜ੍ਹ ਕੇ ਜਾਂ ਕਥਾ ਸੁਣ ਕੇ ਇਹਨਾਂ ਦਾ ਬਾਹਰੀ ਰੂਪ ਦਾ ਗਿਆਨ ਹੁੰਦਾ। ਅੰਤਰੀਵੀ ਗਿਆਨ ਲਈ ਫਿਰ ਸਿਆਣੇ ਗੁਰੂ ਜਾਂ ਉਸਤਾਦ ਤੋਂ ਜਦੋਂ ਸਿੱਖਿਆ ਲੈ ਕੇ ਫਿਰ ਕਮਾਈ ਕਰਦਾ ਫਿਰ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ। ਸਤਿਨਾਮ ਸ੍ਰੀ ਵਾਹਿਗੁਰੂ।